ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ
مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے نام وچ سارے ساتھیوں نوں سلام۔ ساتھیو آؤ اپنے ایمان دی مضبوطی تے ایمان دی ترقی دے لئی خداوند دے کلام نوں سننے آ۔ ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾ ਦੀ ਸ਼ਰੀਅਤ ਯਾਨੀ ਕਿ 10 ਹੁਕਮ ਨਾ ਸਿਰਫ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪਾਏ ਜਾਂਦੇ ਨੇ ਬਲਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਪਾਏ ਜਾਂਦੇ ਨੇ। ਸਾਥੀਓ ਬਹੁਤ ਸਾਰੇ ਲੋਕ ਇਸ ਗੱਲ ਦਾ ਦਾਅਵਾ ਕਰਦੇ ਨੇ, ਬਹੁਤ ਸਾਰੇ ਲੋਕ ਆ ਗੱਲ ਕਹਿੰਦੇ ਨੇ ਕਿ ਜਿਹੜੇ 10 ਹੁਕਮ ਯਾਨੀ ਕਿ ਸ਼ਰੀਅਤ ਸਾਨੂੰ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪੜ੍ਹਨ ਨੂੰ ਮਿਲਦੀ ਏ, ਉਹ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ। ਜਦਕਿ ਸਾਥੀਓ ਜਦੋਂ ਅਸੀਂ ਪੂਰੀ ਬਾਈਬਲ ਮੁਕੱਦਸ ਨੂੰ ਪੜ੍ਹਨੇ ਹਾਂ, ਯਾਨੀ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਤੇ ਨਵੇਂ ਐਦਨਾਮੇ ਦਾ ਮੁਤਾਲਾ ਕਰਨੇ ਹਾਂ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਵੰਦ ਦੇ ਹੁਕਮ ਯਾਨੀ ਕਿ ਖੁਦਾ ਦੀ ਸ਼ਰੀਅਤ ਸਾਨੂੰ ਨਾ ਸਿਰਫ ਬਾਈਬਲ ਮੁਕੱਦਸ ਦੇ ਪੁਰਾਣੇ ਐਦਨਾਮੇ ਵਿੱਚ ਪੜ੍ਹਨ ਨੂੰ ਮਿਲਦੀ ਏ ਬਲਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਵੀ ਸਾਨੂੰ ਪੜ੍ਹਨ ਨੂੰ ਮਿਲਦੀ ਏ। ਸੋ ਆਓ ਅਸੀਂ ਕੁਝ ਦੇਰ ਦੇ ਲਈ ਇਸ ਗੱਲ ਨੂੰ ਸਿੱਖੀਏ, ਇਸ ਗੱਲ ਨੂੰ ਜਾਣੀਏ ਕਿ ਜਿਹੜੇ 10 ਹੁਕਮ ਯਾਨੀ ਕਿ ਜਿਹੜੀ ਸ਼ਰੀਅਤ ਸਾਨੂੰ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪੜ੍ਹਨ ਨੂੰ ਮਿਲਦੀ ਏ, ਸਾਨੂੰ ਉਹ ਹੁਕਮ ਉਹ ਸ਼ਰੀਅਤ ਕਿਹੜੀ ਕਿਹੜੀ ਜਗ੍ਹਾ 'ਤੇ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਪੜ੍ਹਨ ਨੂੰ ਮਿਲਦੀ ਏ। ਸਾਥੀਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਸਾਨੂੰ ਕਿਹੜੀ ਜਗ੍ਹਾ 'ਤੇ ਖੁਦਾ ਦੇ 10 ਹੁਕਮ ਯਾਨੀ ਕਿ ਖੁਦਾ ਦੀ ਸ਼ਰੀਅਤ ਜਿਹਨੂੰ ਬਾਦਸ਼ਾਹੀ ਦੀ ਸ਼ਰੀਅਤ ਵੀ ਕਿਹਾ ਜਾਂਦਾ ਹੈ, ਉਹ ਕਿੱਥੇ ਸਾਨੂੰ ਪੜ੍ਹਨ ਨੂੰ ਮਿਲਦੀ ਹੈ। ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਬਾਈਬਲ ਮੁਕੱਦਸ ਦੀ ਦੂਸਰੀ ਕਿਤਾਬ ਜਿਹੜੀ ਕਿ ਖਰੂਸ਼ ਦੀ ਕਿਤਾਬ ਹੈ, ਇਹਦੇ 20 ਬਾਬ ਦੀ ਪਹਿਲੀ ਐਤੋਂ ਲੈ ਕੇ 16ਵੀਂ ਐਤਕ ਪੜ੍ਹੀਏ, ਤਾਂ ਇੱਥੇ ਸਾਨੂੰ ਆ ਪੜ੍ਹਨ ਨੂੰ ਮਿਲੇਗਾ ਕਿ ਖੁਦਾਵੰਦ ਨੇ ਆ ਸਾਰੀਆਂ ਗੱਲਾਂ ਫਰਮਾਈਆਂ ਕਿ ਖੁਦਾਵੰਦ ਤੇਰਾ ਖੁਦਾ ਜਿਹੜਾ ਤੈਨੂੰ ਮੁਲਕ ਮਿਸਰ ਤੋਂ ਅਤੇ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਮੈਂ ਵਾਂ। ਮੇਰੇ ਹਜ਼ੂਰ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ, ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਈ, ਨਾ ਕਿਸੇ ਸ਼ੈਅ ਦੀ ਸੂਰਤ ਬਣਾਈ ਜਿਹੜੀ ਉੱਤੇ ਆਸਮਾਨ 'ਤੇ ਜਾਂ ਥੱਲੇ ਜ਼ਮੀਨ 'ਤੇ ਜਾਂ ਜ਼ਮੀਨ ਦੇ ਥੱਲੇ ਪਾਣੀ ਵਿੱਚ ਹੋਏ। ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀਂ ਅਤੇ ਨਾ ਉਹਨਾਂ ਦੀ ਇਬਾਦਤ ਕਰੀਂ, ਕਿਉਂਕਿ ਮੈਂ ਖੁਦਾਵੰਦ ਤੇਰਾ ਖੁਦਾ ਗਯੂਰ ਖੁਦਾ ਵਾਂ। ਜਿਹੜੇ ਮੇਰੇ ਨਾਲ ਅਦਾਵਤ ਰੱਖਦੇ ਨੇ ਉਹਨਾਂ ਦੀ ਔਲਾਦ ਨੂੰ ਤੀਜੀ ਅਤੇ ਚੌਥੀ ਪੁਸ਼ਤ ਤੱਕ ਬਾਪ ਦਾਦਾ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ, ਅਤੇ ਹਜ਼ਾਰਾਂ 'ਤੇ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ ਰਹਿਮ ਕਰਨਾ ਵਾਂ। ਤੂੰ ਖੁਦਾਵੰਦ ਆਪਣੇ ਖੁਦਾ ਦਾ ਨਾਮ ਬੇਫਾਇਦਾ ਨਾ ਲਈ, ਕਿਉਂਕਿ ਜਿਹੜਾ ਉਹਦਾ ਨਾਮ ਬੇਫਾਇਦਾ ਲੈਂਦੇ ਨੇ ਖੁਦਾਵੰਦ ਉਹਨਾਂ ਨੂੰ ਬੇਗੁਨਾਹ ਨਾ ਛੱਡੇਗਾ। ਯਾਦ ਕਰਕੇ ਤੂੰ ਸੱਬਤ ਦਾ ਦਿਨ ਪਾਕ ਮੰਨੀ, 6 ਦਿਨਾਂ ਤੱਕ ਤੂੰ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਾਜ ਕਰੀ, ਪਰ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸੱਬਤ ਏ। ਇਹਦੇ ਵਿੱਚ ਤੂੰ ਨਾ ਕੋਈ ਕੰਮ ਕਰੀ, ਨਾ ਤੇਰਾ ਬੇਟਾ, ਨਾ ਤੇਰੀ ਬੇਟੀ, ਨਾ ਤੇਰਾ ਗੁਲਾਮ, ਨਾ ਤੇਰੀ ਲੋਂਡੀ, ਨਾ ਤੇਰਾ ਛੁਪਾਇਆ, ਨਾ ਕੋਈ ਮੁਸਾਫਰ ਜਿਹੜਾ ਤੇਰੇ ਕੋਲ ਤੇਰੇ ਫਾਟਕਾਂ ਦੇ ਅੰਦਰ ਹੋਏ, ਕਿਉਂਕਿ ਖੁਦਾਵੰਦ ਨੇ 6 ਦਿਨਾਂ ਵਿੱਚ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਹੈ ਵੇ ਉਹ ਸਭ ਬਣਾਇਆ, ਤੇ 7ਵੇਂ ਦਿਨ ਖੁਦਾ ਨੇ ਆਰਾਮ ਕੀਤਾ। ਇਸ ਲਈ ਖੁਦਾਵੰਦ ਨੇ ਸੱਬਤ ਦੇ ਦਿਨ ਨੂੰ ਬਰਕਤ ਦਿੱਤੀ ਤੇ ਉਹਨੂੰ ਮੁਕੱਦਸ ਕੀਤਾ। ਤੂੰ ਆਪਣੇ ਬਾਪ ਦੀ ਤੇ ਆਪਣੀ ਮਾਂ ਦੀ ਇੱਜ਼ਤ ਕਰੀ ਤਾਂ ਕਿ ਤੇਰੀ ਉਮਰ ਉਸ ਮੁਲਕ ਵਿੱਚ ਜਿਹੜਾ ਖੁਦਾਵੰਦ ਤੇਰਾ ਖੁਦਾ ਤੈਨੂੰ ਦਿੰਦਾ ਹੈ ਲੰਬੀ ਹੋਏ। ਤੂੰ ਖੂਨ ਨਾ ਕਰੀ, ਤੂੰ ਜ਼ਨਾ ਨਾ ਕਰੀ, ਤੂੰ ਚੋਰੀ ਨਾ ਕਰੀ, ਤੂੰ ਆਪਣੇ ਪੜੋਸੀ ਦੇ ਖਿਲਾਫ਼ ਝੂਠੀ ਗਵਾਹੀ ਨਾ ਦੇਈਂ, ਤੂੰ ਆਪਣੇ ਪੜੋਸੀ ਦੇ ਘਰ ਦਾ ਲਾਲਚ ਨਾ ਕਰੀ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਖੁਦਾ ਦੇ 10 ਹੁਕਮਾਂ ਨੂੰ ਪਾਨੇ ਆ। ਆ 10 ਹੁਕਮ ਖੁਦਾਮਦ ਖੁਦਾ ਨੇ ਖੁਦ ਫਰਮਾਏ, ਔਰ ਫਿਰ ਇਹਨਾਂ 10 ਹੁਕਮਾਂ ਨੂੰ ਖੁਦਾਮਦ ਖੁਦਾ ਨੇ ਖੁਦ ਆਪਣੇ ਮੁਬਾਰਕ ਹੱਥਾਂ ਦੇ ਨਾਲ ਲਿਖਿਆ ਵੀ, ਔਰ ਫਿਰ ਆਹੀ ਹੁਕਮ ਖੁਦਾ ਨੇ ਇਨਸਾਨ ਨੂੰ ਦਿੱਤੇ ਤਾਂ ਕਿ ਉਹ ਇਹਨਾਂ 'ਤੇ ਅਮਲ ਕਰੇ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖਰੂਸ਼ ਦੀ ਕਿਤਾਬ ਦੇ ਬਾਈਬਾ ਵਿੱਚ ਨਾ ਸਿਰਫ ਖੁਦਾ ਦੇ ਹੁਕਮ ਪਾਨੇ ਆ, ਬਲਕਿ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤਿਸਨਾ ਦੀ ਕਿਤਾਬ ਇਹਦੇ 5 ਬਾਬ ਦੀ 21 ਆਇਤ ਤੱਕ ਵੀ ਇਹਨਾਂ ਹੁਕਮਾਂ ਨੂੰ ਪਾਨੇ ਆ। ਸੋ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਨ ਵਾਲੇ ਤੇ ਜਾਣਨ ਵਾਲੇ ਬਣਨੇ ਆ ਕਿ ਖੁਦਾਮਦ ਖੁਦਾ ਨੇ ਖੁਦ ਆਪਣੀ ਸ਼ਰੀਅਤ ਯਾਨੀ ਕਿ 10 ਹੁਕਮ ਇਨਸਾਨ ਨੂੰ ਦਿੱਤੇ। ਉਹਨੇ ਖੁਦ ਇਹਨਾਂ ਹੁਕਮਾਂ ਨੂੰ ਫਰਮਾਇਆ ਤਾਂ ਕਿ ਇਨਸਾਨ ਇਹਨਾਂ ਹੁਕਮਾਂ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖੇ ਤੇ ਇਹਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੇ। ਸੋ ਸਾਥੀਓ, ਬੇਸ਼ੱਕ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖੁਦਾ ਦੀ ਸ਼ਰੀਅਤ ਨੂੰ ਯਾਨੀ ਕਿ 10 ਹੁਕਮਾਂ ਨੂੰ ਪਾਨੇ ਆ। ਸੋ ਕੀ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਸਾਨੂੰ ਖੁਦਾ ਦੇ 10 ਹੁਕਮ ਯਾਨੀ ਕਿ ਆ ਸ਼ਰੀਅਤ ਪੜ੍ਹਨ ਨੂੰ ਮਿਲਦੀ ਏ? ਜੀ ਹਾਂ ਸਾਥੀਓ, ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਖੁਦਾ ਦੇ ਹੁਕਮ ਯਾਨੀ ਕਿ ਖੁਦਾ ਦੀ ਸ਼ਰੀਅਤ ਪੜ੍ਹਨ ਨੂੰ ਮਿਲਦੀ ਏ। ਆਓ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ 'ਚੋਂ ਇਸ ਗੱਲ ਨੂੰ ਪੜ੍ਹੀਏ ਅਤੇ ਇਸ ਗੱਲ ਨੂੰ ਜਾਣੀਏ ਕਿ ਕਿਸ ਤਰ੍ਹਾਂ ਖੁਦਾ ਦੇ ਹੁਕਮਾਂ ਨੂੰ, ਖੁਦਾ ਦੀ ਸ਼ਰੀਅਤ ਨੂੰ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਬਿਆਨ ਕੀਤਾ ਗਿਆ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਅਮਾਲ ਦੀ ਕਿਤਾਬ ਦੇ 14ਵੇਂ ਬਾਬ ਦੀ 15ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਉਹ ਕਹਿਣ ਲੱਗੇ ਕਿ ਇਹ ਲੋਗੋ, ਤੁਸੀਂ ਆ ਕੀ ਕਰਦੇ ਹੋ? ਅਸੀਂ ਵੀ ਤੁਹਾਡੇ ਵਾਂਗੂ ਇਨਸਾਨ ਹਾਂ ਤੇ ਤੁਹਾਨੂੰ ਖੁਸ਼ਖਬਰੀ ਸੁਣਾਉਂਦੇ ਹਾਂ ਤਾਂ ਕਿ ਤੁਸੀਂ ਇਹਨਾਂ ਫਾਨੀ ਸ਼ੈਵਾਂ ਤੋਂ ਕਿਨਾਰਾ ਕਰਕੇ ਜ਼ਿੰਦਾ ਖੁਦਾ ਦੀ ਤਰਫ ਫਿਰੋ, ਜਿਹਨੇ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਹੈ ਵੇ ਪੈਦਾ ਕੀਤਾ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਨ ਵਾਲੇ ਬਣਨੇ ਹਾਂ ਕਿ ਪਾਲੂਸ ਨੇ ਤੇ ਬਰਨਾਬਾਸ ਨੇ ਲੁਸਤਰਾ ਸ਼ਹਿਰ ਦੇ ਲੋਕਾਂ ਨੂੰ ਆ ਗੱਲ ਕਹੀ ਕਿ ਤੁਸੀਂ ਫਾਨੀ ਸ਼ੈਵਾਂ ਤੋਂ ਕਿਨਾਰਾ ਕਰੋ ਤੇ ਜ਼ਿੰਦਾ ਖੁਦਾ ਦੀ ਤਰਫ ਫਿਰੋ, ਜਿਹਨੇ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਹੈ ਵੇ ਪੈਦਾ ਕੀਤਾ ਹੈ। ਸੋ ਬਾਈਬਲ ਮੁਕੱਦਸ ਦਾ ਆ ਹਵਾਲਾ ਸਾਨੂੰ ਆ ਗੱਲ ਸਿਖਾਉਂਦਾ ਹੈ ਕਿ ਖੁਦਾ ਹੀ ਇਬਾਦਤ ਦੇ ਲਾਇਕ ਹੈ, ਉਹੀ ਜ਼ਿੰਦਾ ਖੁਦਾ ਹੈ। ਤੇ ਜਿਵੇਂ ਕਿ ਸਾਥੀਓ, ਅਸਾਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖੁਦਾ ਦਾ ਪਹਿਲਾ ਹੁਕਮ ਪਾਇਆ, ਖੁਦਾ ਨੇ ਫਰਮਾਇਆ ਹੈ ਕਿ ਮੇਰੇ ਹਜ਼ੂਰ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਵੀ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾ ਹੀ ਇਬਾਦਤ ਦੇ ਲਾਇਕ ਹੈ। ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਪਲੂਸ ਰਸੂਲ ਦਾ ਪਹਿਲਾ ਖੱਤ ਕਰੰਥਿਓ ਦੇ ਨਾਮ ਦੇ 10ਵੇਂ ਬਾਬ ਦੀ 14ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਹਾਂ। ਇੱਥੇ ਲਿਖਿਆ ਕਿ ਇਹ ਮੇਰੇ ਪਿਆਰੋ, ਬੁੱਤ ਪ੍ਰਸਤੀ ਤੋਂ ਭੱਜੋ। ਸੁਸਵੀਨੇ ਕਿ ਇਸ ਜਗ੍ਹਾ 'ਤੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਅਸੀਂ ਬੁੱਤ ਪ੍ਰਸਤੀ ਤੋਂ ਦੂਰ ਰਹੀਏ, ਅਸੀਂ ਉਹਨਾਂ ਸ਼ੈਵਾਂ ਦੀ ਇਬਾਦਤ ਨਾ ਕਰੀਏ ਜਿਹੜੀਆਂ ਕਿ ਮਹਿਜ਼ ਬੁੱਤ ਨੇ, ਅਸੀਂ ਹਰ ਤਰ੍ਹਾਂ ਦੀ ਬੁੱਤ ਪ੍ਰਸਤੀ ਤੋਂ ਦੂਰ ਰਹੀਏ, ਕਿਉਂਕਿ ਖੁਦਾ ਦਾ ਆ ਹੁਕਮ ਹੈ। ਸਾਥੀਓ, ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖੁਦਾ ਦਾ ਦੂਜਾ ਹੁਕਮ ਆ ਪਾਇਆ ਹੈ ਕਿ ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਈ। ਸੋ ਇੱਥੇ ਵੀ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਬੁੱਤ ਪ੍ਰਸਤੀ ਤੋਂ ਦੂਰ ਰਹੋ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਦਾ ਨਵਾਂ ਅਹਿਦਨਾਮਾ ਵੀ ਖੁਦਾ ਦੀ ਸ਼ਰੀਅਤ ਨੂੰ, ਉਹਦੇ ਹੁਕਮਾਂ ਨੂੰ ਬਿਆਨ ਕਰਦਾ ਹੈ ਕਿ ਅਸੀਂ ਬੁੱਤਾਂ ਦੀ ਇਬਾਦਤ ਨਾ ਕਰੀਏ, ਤਰਾਸ਼ੀ ਹੋਈ ਮੂਰਤ ਨਾ ਬਣਾਈਏ, ਉਹਨਾਂ ਦੇ ਅੱਗੇ ਨਾ ਝੁਕੀਏ, ਬਲਕਿ ਜ਼ਿੰਦਾ ਖੁਦਾ ਦੀ ਹੀ ਇਬਾਦਤ ਕਰੀਏ। ਫਿਰ ਸਾਥੀਓ, ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖੁਦਾ ਦਾ ਆ ਹੁਕਮ ਪਾਇਆ ਹੈ ਕਿ ਤੂੰ ਖੁਦਾ ਦਾ ਨਾਮ ਬੇਫਾਇਦਾ ਨਾ ਲਈ, ਅਸੀਂ ਵੇਖਦੇ ਕਿ ਆਹੀ ਹੁਕਮ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਪੜ੍ਹਨ ਨੂੰ ਮਿਲਦਾ ਹੈ। ਅਗਰ ਅਸੀਂ ਯਾਕੂਬ ਦਾ ਖੱਤ ਇਹਦੇ 5 ਬਾਬ ਦੀ 12ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਐ ਮੇਰੇ ਭਰਾਵੋ, ਸਾਰਿਆਂ ਨਾਲੋਂ ਵੱਧ ਕੇ ਗੱਲ ਆਏ ਕਿ ਕਸਮ ਨਾ ਖਾਓ, ਨਾ ਆਸਮਾਨ ਦੀ, ਨਾ ਜ਼ਮੀਨ ਦੀ, ਨਾ ਕਿਸੇ ਹੋਰ ਸ਼ੈ ਦੀ, ਬਲਕਿ ਹਾਂ ਦੀ ਜਗ੍ਹਾ ਹਾਂ ਕਰੋ ਤੇ ਨਹੀਂ ਦੀ ਜਗ੍ਹਾ ਨਹੀਂ, ਤਾਂ ਕਿ ਸਜ਼ਾ ਦੇ ਲਾਇਕ ਨਾ ਠਹਿਰੋ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਅਸੀਂ ਖੁਦਾ ਦਾ ਨਾਮ ਬੇਫਾਇਦਾ ਨਾ ਲਈਏ, ਅਸੀਂ ਬੇਫਾਇਦਾ ਗੱਲਾਂ ਵਿੱਚ ਖੁਦਾ ਦਾ ਨਾਮ ਨਾ ਲਈਏ। ਅਸੀਂ ਵੇਖਦੇ ਕਿ ਬਹੁਤ ਸਾਰੇ ਲੋਕ ਬੇਫਾਇਦਾ ਹੀ ਕਸਮ ਖਾਂਦੇ ਨੇ ਤੇ ਆਪਣੀ ਕਸਮ ਵਿੱਚ ਉਹ ਖੁਦਾ ਦਾ ਨਾਮ ਲੈ ਕੇ ਕਸਮ ਖਾਂਦੇ ਨੇ, ਆਪਣੇ ਆਪ ਨੂੰ ਸੱਚ ਸਾਬਤ ਕਰਨ ਵਾਸਤੇ ਉਹ ਖੁਦਾ ਦੀ ਕਸਮ ਖਾਂਦੇ ਨੇ, ਜਦਕਿ ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਹਾਂ ਦੀ ਜਗ੍ਹਾ ਹਾਂ ਕਰੋ ਅਤੇ ਨਹੀਂ ਦੀ ਜਗ੍ਹਾ ਨਹੀਂ, ਤਾਂ ਕਿ ਸਜ਼ਾ ਦੇ ਲਾਇਕ ਨਾ ਠਹਿਰੋ। ਸੋ ਸਾਥੀਓ, ਅਸਾਂ ਖੁਦਾ ਦੇ ਨਾਮ ਦੀ ਕਸਮ ਨਹੀਂ ਖਾਣੀ, ਅਸਾਂ ਬੇਫਾਇਦਾ ਗੱਲਾਂ ਵਿੱਚ ਖੁਦਾ ਦਾ ਨਾਮ ਨਹੀਂ ਲੈਣਾ। ਔਰ ਫਿਰ ਅਸੀਂ ਜਿਹੜਾ ਚੌਥਾ ਹੁਕਮ ਸ਼ਰੀਅਤ ਵਿੱਚ ਪਾਉਂਦੇ ਹਾਂ, ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪੜ੍ਹਿਆ ਕਿ ਯਾਦ ਕਰਕੇ ਤੂੰ ਸੱਬਤ ਦਿਨ ਪਾਕ ਮੰਨੀ, ਆਹੀ ਹੁਕਮ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਪੜ੍ਹਨ ਨੂੰ ਮਿਲਦਾ ਹੈ। ਅਗਰ ਅਸੀਂ ਪਲੂਸ ਰਸੂਲ ਦਾ ਖੱਤ, ਇਬਰਾਨੀਓ ਦੇ ਨਾਮ ਦੇ 4 ਬਾਬ ਦੀ 9 ਐਤ, ਔਰ ਫਿਰ ਅਮਾਲ ਦੀ ਕਿਤਾਬ ਦੇ 16 ਬਾਬ ਦੀ 13 ਐਤ, ਔਰ ਫਿਰ ਇਸੇ ਤਰ੍ਹਾਂ ਅਗਰ ਅਸੀਂ ਅਮਾਲ ਦੀ ਕਿਤਾਬ ਦੇ 17 ਬਾਬ ਦੀ 2 ਐਤ ਪੜ੍ਹੀਏ, ਤਾਂ ਇੱਥੇ ਸਾਨੂੰ ਆ ਗੱਲ ਪੜ੍ਹਨ ਨੂੰ ਮਿਲੇਗੀ ਕਿ ਸੱਬਤ ਦਿਨ ਪਾ ਕੇ ਲੋਕ ਸੱਬਤ ਦਿਨ ਖੁਦਾ ਦੀ ਇਬਾਦਤ ਕਰਦੇ ਸਨ। ਅਤੇ ਸਾਥੀਓ, ਨਾ ਸਿਰਫ ਲੋਕਾਂ ਨੇ ਸੱਬਤ ਦੇ ਦਿਨ ਨੂੰ ਪਾਕ ਮੰਨਿਆ, ਬਲਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਸੱਬਤ ਦੇ ਦਿਨ ਨੂੰ ਪਾਕ ਮੰਨਿਆ। ਯਿਸੂ ਮਸੀਹ ਵੀ ਸੱਬਤ ਨੂੰ ਮੰਨਦੇ ਸਨ, ਸੱਬਤ ਦੇ ਦਿਨ ਖੁਦਾ ਦੀ ਇਬਾਦਤ ਕਰਦੇ ਸਨ। ਅਤੇ ਇਹ ਗੱਲ ਯਾਦ ਰੱਖੋ ਕਿ ਜਿਹੜਾ ਬਾਈਬਲ ਮੁਕੱਦਸ ਦਾ ਨਵਾਂ ਐਦਨਾਮਾ ਹੈ, ਉਹ ਯਿਸੂ ਮਸੀਹ ਦੇ ਇਸ ਦੁਨੀਆਂ ਵਿੱਚ ਆਉਣ ਦੇ ਬਾਅਦ ਲਿਖਿਆ ਗਿਆ, ਜਦਕਿ ਬਾਈਬਲ ਮੁਕੱਦਸ ਦਾ ਪੁਰਾਣਾ ਅਹਿਦਨਾਮਾ ਉਹ ਯਿਸੂ ਮਸੀਹ ਦੇ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਲਿਖਿਆ ਗਿਆ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਬਾਈਬਲ ਮੁਕੱਦਸ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕੀਤਾ ਗਿਆ ਹੈ। ਪਹਿਲਾ ਹਿੱਸਾ ਬਾਈਬਲ ਮੁਕੱਦਸ ਦਾ ਪੁਰਾਣਾ ਅਹਿਦਨਾਮਾ ਕਹਿਲਾਉਂਦਾ ਹੈ, ਜਦਕਿ ਦੂਸਰਾ ਹਿੱਸਾ ਬਾਈਬਲ ਮੁਕੱਦਸ ਦਾ ਨਵਾਂ ਅਹਿਦਨਾਮਾ ਕਹਿਲਾਉਂਦਾ ਹੈ। ਬਾਈਬਲ ਮੁਕੱਦਸ ਦੇ ਪਹਿਲੇ ਹਿੱਸੇ ਨੂੰ ਪੁਰਾਣਾ ਅਹਿਦਨਾਮਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਯਿਸੂ ਮਸੀਹ ਦੇ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਲਿਖਿਆ ਗਿਆ, ਜਦਕਿ ਬਾਈਬਲ ਮੁਕੱਦਸ ਦੇ ਦੂਜੇ ਹਿੱਸੇ ਨੂੰ ਇਸ ਲਈ ਨਵਾਂ ਅਹਿਦਨਾਮਾ ਕਿਹਾ ਜਾਂਦਾ ਹੈ ਕਿਉਂਕਿ ਇਹ ਯਿਸੂ ਮਸੀਹ ਦੇ ਇਸ ਦੁਨੀਆਂ ਵਿੱਚ ਆਉਣ ਦੇ ਬਾਅਦ ਲਿਖਿਆ ਗਿਆ। ਸੋ ਬਾਈਬਲ ਮੁਕੱਦਸ ਦਾ ਨਵਾਂ ਅਹਿਦਨਾਮਾ ਵੀ ਆ ਗੱਲ ਬਿਆਨ ਕਰਦਾ ਹੈ ਕਿ ਨਾ ਸਿਰਫ ਲੋਕਾਂ ਨੇ ਬਲਕਿ ਯਿਸੂ ਮਸੀਹ ਨੇ ਵੀ, ਜਿਹੜਾ ਕਿ ਸੱਬਤ ਦਾ ਮਾਲਿਕ ਹੈ, ਜਿਹਨੇ ਇਸ ਦੁਨੀਆਂ ਨੂੰ ਬਣਾਇਆ ਹੈ, ਉਹਨਾਂ ਨੇ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਸੱਬਤ ਦਿਨ ਨੂੰ ਪਾਕ ਮੰਨਿਆ। ਔਰ ਫਿਰ ਸਾਥੀਓ, ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਆ ਗੱਲ ਪੜ੍ਹੀ, ਖੁਦਾ ਦਾ ਆ ਹੁਕਮ ਹੈ ਕਿ ਤੂੰ ਆਪਣੇ ਬਾਪ ਦੀ ਅਤੇ ਆਪਣੀ ਮਾਂ ਦੀ ਇੱਜ਼ਤ ਕਰੇ। ਸ਼ਰੀਅਤ ਵਿੱਚ ਅਸੀਂ ਆ ਖੁਦਾ ਦਾ 5ਵਾਂ ਹੁਕਮ ਪਾਉਂਦੇ ਹਾਂ, ਜਦਕਿ ਆਹੀ ਹੁਕਮ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਪੜ੍ਹਨ ਵਾਲੇ ਬਣਦੇ ਹਾਂ। ਇਫਸੀਓ ਦੇ ਖੱਤ ਦੇ 6 ਬਾਬ ਦੀ 2 ਐਤ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ ਬੱਚੇ ਆਪਣੇ ਮਾਂ ਬਾਪ ਦੀ ਇੱਜ਼ਤ ਕਰਨ। ਔਰ ਫਿਰ ਸਾਥੀਓ, ਅਸੀਂ ਖੁਦਾ ਦਾ 6ਟਾ ਹੁਕਮ ਜਿਹੜਾ ਪਾਉਂਦੇ ਹਾਂ, ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪੜ੍ਹਿਆ ਹੈ ਕਿ ਤੂੰ ਖੂਨ ਨਾ ਕਰੀਂ, ਯਾਨੀ ਕਿ ਕਤਲ ਨਾ ਕਰੀਂ, ਆਹੀ ਹੁਕਮ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਪਾਉਂਦੇ ਹਾਂ। ਅਗਰ ਅਸੀਂ ਪਲੂਸ ਰਸੂਲ ਦਾ ਖੱਤ ਰੋਮੀਓ ਦੇ ਨਾਮ ਦੇ 13ਵੇਂ ਬਾਬ ਦੀ ਨੁਆਇਤ ਪੜ੍ਹੀਏ, ਤਾਂ ਇੱਥੇ ਵੀ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਆ ਫਰਮਾਇਆ ਗਿਆ ਹੈ ਕਿ ਤੂੰ ਖੂਨ ਨਾ ਕਰੀਂ, ਯਾਨੀ ਕਿ ਕਤਲ ਨਾ ਕਰੀਂ। ਔਰ ਫਿਰ ਰੋਮੀਓ ਦੇ ਖੱਤ ਦੇ 13ਵੇਂ ਬਾਬ ਦੀ ਨੁਆਇਤ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਤੂੰ ਜ਼ਨਾ ਨਾ ਕਰੀਂ। ਔਰ ਫਿਰ ਸਾਥੀਓ, ਅਸੀਂ ਰੋਮੀਓ ਦੇ ਖੱਤ ਦੇ 13ਵੇਂ ਬਾਬ ਦੀ ਨੁਆਇਤ ਵਿੱਚ ਇਹ ਗੱਲ ਪੜ੍ਹਨੇ ਹੈ ਕਿ ਤੂੰ ਚੋਰੀ ਨਾ ਕਰੀਂ। ਔਰ ਫਿਰ ਅਸੀਂ ਪਲੂਸ ਰਸੂਲ ਦਾ ਖੱਤ ਰੋਮੀਓ ਦੇ ਨਾਮ ਦੇ 13ਵੇਂ ਬਾਬ ਦੀ ਨੁਆਇਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਤੂੰ ਝੂਠ ਨਾ ਬੋਲੀ, ਯਾਨੀ ਕਿ ਝੂਠੀ ਗਵਾਹੀ ਨਾ ਦੇ। ਅਤੇ 10ਵਾਂ ਹੁਕਮ ਜਿਹੜਾ ਕਿ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਪੜ੍ਹਨੇ ਹਾਂ, ਰੋਮੀਓ ਦੇ ਖੱਤ ਦੇ 13ਵੇਂ ਬਾਬ ਦੀ ਨੁਆਇਤ ਵਿੱਚ, ਕਿ ਤੂੰ ਲਾਲਚ ਨਾ ਕਰੀਂ। ਸੋ ਸਾਥੀਓ, ਜਿਹੜੇ 10 ਹੁਕਮ, ਜਿਹੜੀ ਖੁਦਾ ਦੀ ਸ਼ਰੀਅਤ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪੜ੍ਹਨੇ ਹਾਂ, ਉਹੀ ਹੁਕਮ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਵੀ ਪੜ੍ਹਨ ਨੂੰ ਮਿਲਦੇ ਨੇ। ਅਤੇ ਅਸੀਂ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਲਈ ਖੁਦਾ ਦੇ ਹੁਕਮਾਂ ਨੂੰ, ਉਹਦੀ ਸ਼ਰੀਅਤ ਨੂੰ ਪਾਉਂਦੇ ਹਾਂ, ਤਾਂ ਕਿ ਅਸੀਂ ਇਹਨੂੰ ਭੁੱਲ ਨਾ ਜਾਈਏ, ਬਲਕਿ ਅਸੀਂ ਇਹਨਾਂ ਨੂੰ ਆਪਣੇ ਦਿਲਾਂ ਵਿੱਚ ਰੱਖੀਏ ਅਤੇ ਇਹਨਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ, ਤਾਂ ਕਿ ਸਾਥੀ ਉਹ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖੀਏ। ਸਾਥੀਓ, ਆ ਗੱਲ ਯਾਦ ਰੱਖੋ ਕਿ ਜਿਹੜੇ ਖੁਦਾ ਦੇ 10 ਹੁਕਮ ਨੇ, ਯਾਨੀ ਕਿ ਜਿਹੜੀ ਖੁਦਾ ਦੀ ਸ਼ਰੀਅਤ ਹੈ, ਆ ਸਾਡੇ 'ਤੇ ਗੁਨਾਹਾਂ ਨੂੰ ਆਸ਼ਕਾਰਾ ਕਰਦੀ ਹੈ, ਔਰ ਫਿਰ ਸਾਡੇ ਅੰਦਰ ਇਸ ਗੱਲ ਨੂੰ ਪੈਦਾ ਕਰਦੀ ਹੈ ਕਿ ਅਸੀਂ ਇਸ ਮਸੀਹ ਨੂੰ ਕਬੂਲ ਕਰੀਏ। ਸਾਥੀਓ, ਅਗਰ ਅਸੀਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੀ ਕਿਤਾਬ ਮੁੰਤਖਿਬ ਪੈਗਾਮਾਤ ਕਿਤਾਬ ਨੰਬਰ 1 ਦੇ ਸਫ਼ਾ ਨੰਬਰ 234 ਨੂੰ ਪੜ੍ਹੀਏ, ਤਾਂ ਇੱਥੇ ਲਿਖਿਆ ਕਿ ਸ਼ਰੀਅਤ ਸਾਡੇ ਗੁਨਾਹਾਂ ਨੂੰ ਆਸ਼ਕਾਰਾ ਕਰਦੀ ਏ ਅਤੇ ਸਾਨੂੰ ਅਹਿਸਾਸ ਦਿਲਾਉਂਦੀ ਏ ਕਿ ਸਾਨੂੰ ਯਿਸੂ ਮਸੀਹ ਦੀ ਜ਼ਰੂਰਤ ਏ। ਖੁਦਾ ਦੇ ਅੱਗੇ ਦੁਆ ਅਤੇ ਯਿਸੂ ਮਸੀਹ 'ਤੇ ਈਮਾਨ ਲਿਆਉਣ ਦੀ ਵਜ੍ਹਾ ਤੋਂ ਉਹ ਸਾਡਾ ਖੁਦਾਵੰਦ ਏ। ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ੁਮਾਨੋ ਕੀ ਉਮੰਗ ਦੇ ਸਫ਼ਾ ਨੰਬਰ 762 ਵਿੱਚ ਅਗਾ ਲਿਖਦੀ ਏ ਕਿ ਸ਼ਰੀਅਤ ਰਾਸਤਬਾਜ਼ੀ ਦਾ ਤਕਾਜ਼ਾ ਕਰਦੀ ਏ। ਰਾਸਤਬਾਜ਼ ਜ਼ਿੰਦਗੀ ਕਾਮਿਲ ਕਰਦਾਰ ਅਤੇ ਇਨਸਾਨ ਇੰਝ ਨਹੀਂ ਕਰ ਸਕਦਾ। ਇਨਸਾਨ ਖੁਦਾ ਦੀ ਪਾਕ ਸ਼ਰੀਅਤ ਦੇ ਤਕਾਜ਼ਿਆਂ ਨੂੰ ਪੂਰਾ ਨਹੀਂ ਕਰ ਸਕਦਾ, ਪਰ ਯਿਸੂ ਮਸੀਹ ਨੇ ਇਸ ਜ਼ਮੀਨ ਤੇ ਇਨਸਾਨੀ ਰੂਪ ਵਿੱਚ ਆ ਕੇ ਪਾਕ ਜ਼ਿੰਦਗੀ ਗੁਜ਼ਾਰੀ ਤੇ ਕਾਮਿਲ ਕਰਦਾਰ ਅਪਣਾਇਆ। ਜਿਹੜਾ ਕੋਈ ਉਹਨੂੰ ਕਬੂਲ ਕਰਦਾ ਹੈ, ਉਹ ਉਹਨੂੰ ਤੋਹਫ਼ੇ ਦੇ ਤੌਰ ਨਾਲ ਮੁਫ਼ਤ ਸਭ ਕੁਝ ਦੇ ਦਿੰਦਾ ਹੈ। ਉਹਦੀ ਜ਼ਿੰਦਗੀ ਇਨਸਾਨਾਂ ਦੀ ਜ਼ਿੰਦਗੀ ਦੀ ਜਗ੍ਹਾ ਲੈ ਲੈਂਦੀ ਹੈ। ਸੋ ਇਸ ਲਈ ਸ਼ਰੀਅਤ ਦੀ ਮਤਲੂਬਾ ਰਾਸਤਬਾਜ਼ੀ ਇਮਾਨਦਾਰ ਵਿੱਚ ਮਸੀਹ ਦੇ ਜ਼ਰੀਏ ਪੂਰੀ ਹੁੰਦੀ ਹੈ। ਖੁਦਾ ਖੁਦ ਵੀ ਆਦਿਲ ਹੈ ਤੇ ਜਿਹੜੇ ਯਿਸੂ ਮਸੀਹ ਤੇ ਇਮਾਨ ਲਿਆਏ ਉਹਨਾਂ ਨੂੰ ਵੀ ਉਹ ਰਾਸਤਬਾਜ਼ ਠਹਿਰਾਉਂਦਾ ਹੈ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਸ਼ਰੀਅਤ ਸਾਨੂੰ ਕਾਮਿਲ ਨਹੀਂ ਕਰ ਸਕਦੀ, ਰਾਸਤਬਾਜ਼ੀ ਦੀ ਜ਼ਿੰਦਗੀ ਨਹੀਂ ਦੇ ਸਕਦੀ, ਪਰ ਸਾਥੀਓ ਸ਼ਰੀਅਤ ਸਾਡੇ ਤੇ ਸਾਡੇ ਗੁਨਾਹ ਆਸ਼ਕਾਰਾ ਕਰਦੀ ਹੈ। ਸਾਨੂੰ ਆ ਅਹਿਸਾਸ ਦਿਲਾਉਂਦੀ ਹੈ ਕਿ ਸਾਨੂੰ ਯਿਸੂ ਮਸੀਹ ਦੀ ਲੋੜ ਹੈ, ਤੇ ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਉਸ ਵੇਲੇ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ। ਅਸੀਂ ਸ਼ਰੀਅਤ ਨੂੰ ਯਿਸੂ ਮਸੀਹ ਵਿੱਚ ਰਹਿੰਦੇ ਹੋਏ ਹਾਂ ਪੂਰਾ ਕਰਨੇ ਹਾਂ, ਅਤੇ ਖੁਦਾ ਦੇ ਸਾਹਮਣੇ ਯਿਸੂ ਮਸੀਹ ਤੇ ਇਮਾਨ ਲਿਆਉਣ ਨਾਲ, ਉਹਦੇ ਕਲਾਮ 'ਤੇ ਅਮਲ ਕਰਨ ਨਾਲ ਕਾਮਿਲ ਠਹਿਰਨੇ ਹਾਂ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਯਿਸੂ ਮਸੀਹ ਤੇ ਇਮਾਨ ਲਿਆਓ, ਉਹਨੂੰ ਆਪਣਾ ਸ਼ਖਸੀ ਨਿਜਾਤ ਰਹਿੰਦਾ ਤਸਲੀਮ ਕਰੋ, ਤਾਂ ਕਿ ਖੁਦਾ ਦੀ ਸ਼ਰੀਅਤ ਤੁਸੀਂ ਯਿਸੂ ਮਸੀਹ ਵਿੱਚ ਪੂਰੀ ਕਰ ਸਕੋ ਅਤੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਹੋਏ ਹਾਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੋ। ਸੋ ਸਾਥੀਓ, ਆਓ ਅੱਜ ਅਸੀਂ ਖੁਦਾਵੰਦ ਦੇ ਅੱਗੇ ਅਦੁਆ ਕਰੀਏ ਕਿ ਖੁਦਾਵੰਦ ਸਾਨੂੰ ਹਿੰਮਤ ਤਾਕਤ ਬਖਸ਼ੇ ਕਿ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਦੇ ਹੋਏ ਹਾਂ ਉਹਦੇ ਕਲਾਮ ਨੂੰ, ਉਹਦੇ ਹੁਕਮਾਂ ਨੂੰ ਪੂਰਾ ਕਰ ਸਕੀਏ, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਕਾਮਿਲ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ ਗੁਨਾਹ ਤੋਂ ਦੂਰ ਰਹਿ ਕੇ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ ਅਤੇ ਤੇਰੀ ਤਾਰੀਫ ਕਰਨੇ ਹਾਂ, ਤੇਰੀ ਤਮਜੀਦ ਕਰਨੇ ਹਾਂ, ਕਿਉਂਕਿ ਤੂੰ ਹੀ ਇਬਾਦਤ ਦੇ ਲਾਇਕ ਹੈ। ਐ ਖੁਦਾ, ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਅੱਗੇ ਪੇਸ਼ ਕਰਨੇ ਹਾਂ। ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਪਾਕ ਸਾਫ਼ ਕਰ। ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਹਾਂ। ਅਸੀਂ ਆਪਣੇ ਦਿਲਾਂ ਦਾ ਦਰਵਾਜ਼ਾ ਯਿਸੂ ਮਸੀਹ ਦੇ ਲਈ ਖੋਲ੍ਹਨੇ ਹਾਂ। ਐ ਯਿਸੂ, ਤੂੰ ਸਾਡੇ ਦਿਲਾਂ ਵਿੱਚ ਆ ਅਤੇ ਸਾਡੇ ਜ਼ਿੰਦਗੀਆਂ ਵਿੱਚ ਰਹਿ ਅਤੇ ਸਾਨੂੰ ਤੌਫੀਕ ਦੇ ਕੇ ਅਸੀਂ ਤੇਰੀ ਸ਼ਰੀਅਤ 'ਤੇ, ਤੇਰੇ ਹੁਕਮਾਂ 'ਤੇ ਅਮਲ ਕਰ ਸਕੀਏ, ਕਿਉਂਕਿ ਤੇਰਾ ਫਰਮਾਨ ਹੈ ਕਿ ਜਿਹੜਾ ਤੇਰੇ ਨਾਲ ਮੁਹੱਬਤ ਰੱਖਦਾ ਹੈ ਉਹ ਤੇਰੇ ਹੁਕਮਾਂ 'ਤੇ ਅਮਲ ਕਰਦਾ ਹੈ। ਐ ਖੁਦਾਵੰਦ, ਸਾਨੂੰ ਆਪਣੇ ਕਲਾਮ 'ਤੇ, ਆਪਣੇ ਹੁਕਮਾਂ 'ਤੇ ਅਮਲ ਕਰਨ ਦੀ ਤੌਫੀਕ ਦੇ। ਮੈਂ ਦੁਆ ਕਰਨਾ ਵਾਂ ਇਹਨਾਂ ਅਜ਼ੀਜ਼ਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ। ਇਹ ਖੁਦਾਵੰਦ, ਆ ਲੋਕ ਤੇਰੇ ਨਾਲ ਪਿਆਰ ਮੁਹੱਬਤ ਕਰਦੇ ਨੇ, ਤੇਰੇ ਹੁਕਮਾਂ 'ਤੇ ਚੱਲਦੇ ਨੇ ਅਤੇ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਨੇ, ਇਹਨਾਂ ਦੇ ਗੁਨਾਹਾਂ ਨੂੰ, ਇਹਨਾਂ ਦੀਆਂ ਬਿਮਾਰੀਆਂ ਨੂੰ ਤੂੰ ਦੂਰ ਕਰ ਦੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਸਾਨੂੰ ਸਾਰਿਆਂ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ। ਰੱਬ ਦੀ ਉਹ ਹੈ ਭਲਾ ਤੇ
ساتھیو، ایڈوینٹسٹ ورلڈ ریڈیو والوں پروگرام امید دی کرن نشر کیتا جا رہا سی۔ امید کرنی ہے کہ اج دا پروگرام یقیناً تھانوں پسند آیا ہوئے گا۔ ساتھیو، بائبل مقدس دی سچائیاں نو مزید سیکھن دے لئی تسی ساڈے نال وٹس ایپ دے ذریعے بھی رابطہ کر سکتے ہو۔ ساڈا وٹس ایپ نمبر ہے 0092310176792۔ نمبر ایک واری پھر لکھ لو 0092310176792۔ ساتھیو، کل اسی ویلے تے اسی فریکوینسی تے دوبارہ تواڈے نال ملاقات ہوئے گی۔ ہن اپنی میزبان فرا سلیم نو اجازت دیو۔ رب رکھا۔